ਕਹਿੰਦਾ ਇਸ ਪਿਆਰ ਦੇ ਮਾਰਗ ਤੇ ਸ਼ੌਕ ਦੇ ਮਾਰਗ ਤੇ ਚੱਲਿਆ ਤੇ ਮੈਂ ਇਕੱਲਾ ਹੀ ਸੀ, ਉਦਾਸ ਵੀ ਸੀ ਤੇ ਨਿਰਾਸ਼ ਵੀ ਸੀ। ਬੜੀ ਮਦਦ ਮਿਲ ਗਈ, ਬੜੀ ਮਦਦ ਮਿਲ ਗਈ, ਬੜੀ ਦੁਨੀਆ ਨਾਲ ਆ ਗਈ, ਬੜੇ ਸਹਾਇਕ ਮਿਲ ਗਏ, ਬੜੇ ਮਦਦਗਾਰ ਮਿਲ ਗਏ। ਬਸ ਸਿਰਫ ਦ੍ਰਿੜ ਇਰਾਦਾ ਕਰਨ ਦੀ ਲੋੜ ਹੈ, ਦ੍ਰਿੜ ਇਰਾਦਾ ਨਹੀਂ ਬਣਦਾ। ਇਹਨੂੰ ਕਹਿੰਦੇ ਨੇ ਦ੍ਰਿੜ ਸੰਕਲਪ। ਸੰਕਲਪ ਦੇ ਮੁਕਾਬਲੇ ਤੇ ਵਿਕਲਪ ਖੜਾ ਹੋ ਜਾਂਦਾ। ਜਿਸ ਦ੍ਰਿੜ ਇਰਾਦਾ ਕੀਤਾ ਅੰਮ੍ਰਿਤ ਵੇਲੇ 3 ਵਜੇ ਉੱਠਾਂਗੇ, ਘੰਟਾ ਡੇਢ ਘੰਟਾ ਪੂਰਾ ਜਪ ਕਰਾਂਗੇ, ਅੰਮ੍ਰਿਤ ਵੇਲਾ ਹੋ ਗਿਆ, ਇੱਕ ਵਿਕਲਪ ਖੜਾ ਹੋ ਗਿਆ, ਚਲੋ ਅੱਧੇ ਘੰਟੇ ਬਾਅਦ ਉੱਠਾਂਗੇ, ਘੰਟੇ ਬਾਅਦ ਵਿਕਲਪ ਖੜਾ ਹੋ ਗਿਆ, ਚਲੋ 4 ਵਜੇ ਉੱਠ ਕੇ ਇਸ਼ਨਾਨ ਪਾਨ ਕਰ ਲਿਆ, ਬੈਠ ਗਿਆ, 5-10 ਮਿੰਟ ਕੀਤਾ, ਦ੍ਰਿੜ ਸੰਕਲਪ ਦੇ ਘੰਟੇ ਦਾ ਕੀਤਾ ਸੀ, ਸੰਕਲਪ ਦੀ ਪੂਰਤੀ ਨਹੀਂ ਕੀਤੀ, 5-10 ਮਿੰਟ ਕੀਤਾ। ਬੜੇ ਬੜੇ ਅਭਿਆਸੀਆਂ ਨੂੰ ਮੈਂ ਦੇਖਿਆ, ਕਹਿੰਦੇ ਗਿਆਨੀ ਜੀ ਇਰਾਦਾ ਤੇ ਕਰ ਲੈਂਦੇ ਆ ਘੰਟਾ ਕਰਾਂਗੇ, ਪਰ ਹੁੰਦਾ 5-10 ਮਿੰਟ। ਐਸਾ ਕਿਉਂ ਹੋ ਜਾਂਦਾ? ਉਹ 4-5 ਫੁੱਟ ਤੇ ਪਾਣੀ ਤੇ ਨਿਕਲਦਾ ਹੀ ਨਹੀਂ, ਰਸਤੇ ਕੋਈ ਆਉਂਦਾ ਨਹੀਂ, ਆਨੰਦ ਤੇ ਕੋਈ ਆਉਂਦਾ ਹੀ ਨਹੀਂ। ਬੇਰਸਾ ਕੰਮ ਬਹੁਤ ਲੰਬੇ ਸਮੇਂ ਤੱਕ ਨਹੀਂ ਕਰ ਸਕਦਾ। ਔਰ ਮੈਨੂੰ ਸਾਰਿਆਂ ਨੇ ਇੰਜ ਵੀ ਆਖਿਆ, ਕੀ ਕਰੀਏ ਗਿਆਨੀ ਜੀ, ਨਹੀਂ ਲਾਉਣ ਲੱਗ ਪੈਂਦੇ, ਨਹੀਂ ਲਾਉਣ ਲੱਗ, ਉਹ ਵਾਸੀਆਂ ਆਉਣ ਲੱਗ ਪੈਂਦੀਆਂ ਨੇ, ਨਹੀਂ ਲਾਉਣ ਲੱਗ ਪੈਂਦੀ ਹੈ। ਕਿਉਂ? ਰੇਤ ਹੀ ਰੇਤ ਪੱਲੇ ਪੈ ਰਹੀ ਹੈ, ਪਾਣੀ ਤੇ ਮਿਲਿਆ ਕੋਈ ਨਹੀਂ, ਗੀਟੀਆਂ ਹੀ ਗੀਟੀਆਂ ਪੱਲੇ ਪੈ ਰਹੀਆਂ ਨੇ, ਜਲ ਤੇ ਨਿਕਲਿਆ ਹੀ ਨਹੀਂ। ਤੋ ਗੀਟੀਆਂ ਨਹੀਂ ਚਾਹੀਦੀਆਂ ਸਨ ਪਿਆਸੇ ਨੂੰ, ਤੇ ਪਾਣੀ ਚਾਹੀਦੀਆਂ ਸਨ, ਮਿਲਦੀਆਂ ਗੀਟੀਆਂ ਪਈਆਂ, ਪਿਆਸੇ ਨੂੰ ਜਲ ਚਾਹੀਦਾ ਸੀ, ਮਿਲਦੀ ਤੇ ਰੇਤ ਪਈ ਹੈ, ਖੁਦਾਈ ਕਰਦੇ ਹਾਂ। ਇਹਨੂੰ ਮਹਾਂਰਸ ਚਾਹੀਦਾ ਸੀ, ਬਣੀ ਹੋਈ ਹੈ ਬੇਰਸੀ, ਪਾਠ ਕਰਦੇ ਹਾਂ, ਜਪ ਕਰਦੇ ਹਾਂ। ਇਹਨੂੰ ਮਹਾਂ ਆਨੰਦ ਚਾਹੀਦਾ ਸੀ, ਦੁੱਖ ਬਣਿਆ ਹੋਇਆ, ਦੁੱਖ ਬਣਿਆ ਹੋਇਆ। ਇਹਨੂੰ ਮਹਾਨ ਖੇੜਾ ਚਾਹੀਦਾ ਸੀ, ਮੁਰਝਾਣਾ ਬਣਿਆ ਹੋਇਆ। ਉਹ ਜਿਹੜਾ ਸੰਕਲਪ ਹੈ ਉਹਦੇ ਮੁਕਾਬਲੇ ਤੇ ਵਿਕਲਪ ਖੜਾ ਹੋ ਜਾਂਦਾ, ਸੰਕਲਪ ਟੁੱਟ ਜਾਂਦਾ। ਮਨੁੱਖ ਆਪਣੇ ਇਰਾਦਿਆਂ ਵਿੱਚ ਸਫਲ ਨਹੀਂ, ਸਫਲ ਨਹੀਂ ਨਹੀਂ। ਜਿਤਨੀ ਗਹਿਰਾਈ ਤੋਂ ਆਵਾਜ਼ ਉੱਠੀ ਹੈ ਉਤਨਾ ਹੀ ਗਹਿਰਾ ਸੁਣਨਾ ਹੋਵੇ, ਬਸ ਇਹੀ ਨਾਪ ਤੋਲ ਹੈ, ਹੋਰ ਕੋਈ ਨਾਪ ਤੋਲ ਨਹੀਂ। ਇਸ ਤੋਂ ਇਲਾਵਾ ਹੋਰ ਕੋਈ ਨਾਪ ਤੋਲ ਹੈ? ਕਿਸੇ ਕੋਲ ਪੁੱਛਣ ਦੀ ਵੀ ਲੋੜ ਨਹੀਂ, ਜਗ੍ਹਾ ਜਗ੍ਹਾ ਭਟਕਣ ਦੀ ਵੀ ਲੋੜ ਨਹੀਂ। ਉਹ ਕੀ ਨਾ ਭਟਕਿਆ ਕਰੋ। ਇਤਨੀ ਗੱਲ ਚਲੋ ਮੈਂ ਦਾਅਵੇ ਨਾਲ ਕਹਿ ਦਿਆਂ, ਇਤਨੀ ਗਹਿਰਾਈ ਨਾਲ ਜਦ ਤੁਸੀਂ ਸੁਣਿਆ ਨਾ, ਕਪਾਟ ਖੁੱਲ ਜਾਣਾ, ਆਨੰਦ ਦੇ ਝਰਨੇ ਵਗ ਪੈਣਗੇ, ਰਸ ਦੇ ਸੋਮੇ ਫੁੱਟ ਪੈਣਗੇ, ਸ਼ਕਤੀ ਦੀ ਬਾਰਿਸ਼ ਹੋ ਜਾਏਗੀ। ਮਹਾਰਾਜ ਤੇ ਇੱਥੇ ਤੱਕ ਕਹਿੰਦੇ, 9 ਨਿਧੀ 18 ਸਿੱਧੀ ਪਿੱਛੇ ਲੱਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਦਾ। ਇਹਦੇ ਚ ਆਪਣਾ ਹਿਰਦਾ ਜੋੜਨਾ ਪਏਗਾ, ਬੁੱਧ ਨਹੀਂ। ਹੁਣ ਆਪ ਦੀ ਗਿਆਨ ਲਈ ਅਰਜ ਕਰਾਂ, ਇੱਕ ਸਾਇੰਟਿਸਟ ਪਦਾਰਥ ਦੀ ਖੋਜ ਕਰਨ ਲੱਗਿਆ 99% ਆਪਣੀ ਬੁੱਧ ਨੂੰ ਅੱਗੇ ਕਰਦਾ, 1% ਆਪਣੇ ਹਿਰਦੇ ਨੂੰ ਅੱਗੇ ਕਰਦਾ। ਆਪਣੀ ਅਕਲ ਨੂੰ, ਆਪਣੀ ਬੁੱਧ ਨੂੰ 99% ਅੱਗੇ ਕਰਦਾ। ਜਿਨ੍ਹਾਂ ਜਿਨ੍ਹਾਂ ਤਾਰਕਿਕ ਲੋਕਾਂ ਦੇ ਮੈਂ ਲੇਖ ਪੜ੍ਹੇ ਨੇ, ਤਰਕ ਗੁਰੂ ਤੇ ਤਰਕ, ਗੁਰਬਾਣੀ ਤੇ ਤਰਕ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਤੇ ਤਰਕ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪੜ੍ਹੇ ਲਿਖੇ ਨੇ ਮੈਂ। ਤੇ ਜਦ ਮੈਂ ਉਹਨਾਂ ਨੂੰ ਇਹ ਆਖਿਆ, ਤੁਸੀਂ 99% ਅਕਲ ਆਪਣੀ ਅੱਗੇ ਕੀਤੀ ਹੈ, ਹਿਰਦਾ 1%, ਇਹ ਗਹਿਰਾਈ ਤਾਂ ਨਸੀਬ ਹੋਵੇਗੀ। 90% ਆਪਣਾ ਹਿਰਦਾ ਅੱਗੇ ਕਰੋ ਤੇ 10% ਆਪਣੀ ਬੁੱਧ ਅੱਗੇ ਕਰੋ। ਤੋ ਕਹਿਣ ਲੱਗੇ, ਸਾਨੂੰ ਪਸ਼ੂ ਸਮਝਿਆ ਹੋਇਆ? ਮੈਨੂੰ ਇੰਝ ਕਹਿਣ ਲੱਗੇ, ਅਸੀਂ ਕੋਈ ਪਸ਼ੂ ਹਾਂ? ਮਨੁੱਖ ਅਕਲ ਅੱਗੇ ਕਰਾਂਗੇ, महाराज भी कहते अकली साहब सेवी है, अकली पाइए मां, पर अकल इतनी वरतो 10%, इस तो ज्यादा है। साध संगत बिन भाव नहीं उपजे, भाव बिन भगत नहीं होए तेरी। भावना नु अगे कर, भाव नु अगे कर, हृदय नु अगे कर, इस तो बिना भगत कितने। भगति भावना नाल आउंदी है, हृदय नाल आउंदी है, बुद्ध नाल नहीं आउंदी। बुद्ध नाल ते रस्ता वेखना हुंदा है, भावना नाल रस्ते ते चलना हुंदा है। कितना भी रस्ता वेख ले, अखां तैनू मंजिल ते नहीं पहुंचा सकदियां, पैर पहुंचाणगे। कोई अखां नू मत्था नहीं टेकदा, सब पैरां नू ही मत्था टेकदे। ये चलदे ने, ये पहुंचांदी है। कोई बड़े बड़े पढ़े लिखियां नू ज्ञानियां नू मत्था नहीं टेकदा, भगतां नू मत्था टेकदा। भावना नाल भरिया है, इतनी मैस करते हैं, पैर ने उन्हां को। बुद्धहीन अगर भावना अंदर है, भटक भटक के भी पहुंच जाएगा। अकल 100% वर्त रहा है, और आर दा और आर रह जाएगा, पार पहुंचेगा ही नहीं, क्योंकि चलन वास्ते जे कोल पैर है नहीं, कोई ज्ञानी रह जाते हैं, और आर ही रह जाते। बड़े बड़े पढ़े लिखे रह जाते हैं, क्योंकि वेख लेंदे ने रस्ता, चलन की तौफीक है ही नहीं, भावना है ही नहीं। कदी कदी कोई पढ़ा लिखा हिम्मत करता है, बहुत पढ़े लिखे सन भाई साहब भाई वीर सिंह, उन्होंने अपनी बुद्ध नू पिछे रख दिता, भावना नू अगे किया। बहुत पढ़े लिखे सन रविंद्रनाथ टैगोर, उन्होंने अपनी भावना नू अगे किया, अकल नू पिछे रखे। बहुत पढ़े लिखे सन डॉक्टर मोहम्मद इकबाल, उते ऐलानिया कहिंदे ने, तेरे सीने में दम है दिल नहीं है, तेरे सीने में दम है दिल नहीं, तेरा दम गर्म ये महफिल नहीं है, निकल जा अकल से आगे के ये नूर, चिरागे राह है मंजिल नहीं है। लंघ जा अकल को, इते रस्ते दा दीवा से मंजिल नहीं है, ठिकाना नहीं है। निकल जा अकल से आगे के ये नूर, चिरागे राह है मंजिल नहीं है। एक बहुत अकलमंद मनुख नो अपनी अकल तो अगे लंघना बड़ा औखा है। अकल तो पिछे चले गए तो पशु हो गए, पागल हो गए। अकल तो अगे चले गए तो संत हो गए, भगत हो गए, भगवंत हो गए। अकल नहीं पुचाएगी, ये भी मैं कहूं, नहीं पुचाएगी। कितना भी अकलमंद हो जाए, सिर्फ रास्ता दिखा देगी, पुचाएगी नहीं। इतनी इसकी लोड़ है, दिखा दे, पुचांदी नहीं है। पुचांदी भावना है, पुचांदी श्रद्धा है, पुचांदा विश्वास है। जाके हृदय विश्वास प्रभ आया, तत् ज्ञान तिस मन प्रगटाया। जितना स्याणा पढ़ा लिखा मनुख होवेगा, भरोसा करना औखा हो जाता है, नहीं हो। इस वास्ते चोटी दे पढ़े लिखे मनुख वाहेगुरु वाहेगुरु जपण दे शर्म महसूस कर देने कि एक कोई बोलदा रटन कर। इस तरह दे एक बंदे ने तो मैनू दिल्ली घेर लिया सी, सुभावक मैं शायद थानू अर्ज की थी। मैनू कहन लगा इत्थे पुनरुक्ति हो गई, रेपिटेशन हो गई, वाहेगुरु 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 वाहेगुरु, ये तो रेपिटेशन है, पुनरुक्ति। कहने चूंकि जप पुनरुक्ति है, रेपिटेशन है, साहित दी दुनिया च ज्ञान दी दुनिया च ये दोष है, अवगुण है। किसी भी बोल नू बार बार रिपीट करना दोष है। पता है उन्होंने हिम्मत करके मैनू की आख्या, गुरु ग्रंथ साहब दे च भी रिपीटेशन रिपीटेशन है। एक गल जड़ी शब्द च आखी गई है, दूजी च भी, तीजी च भी। چوتھی چ بھی ہے. پھر انہوں نے ہمت کی تھی مسکین جی تھوڑی کتھا دے بھی ریپیٹیشن ہے. ریپیٹیشن دوش ہے. ریپیٹیشن ساہت دی دنیا چ گیان دی دنیا چ دوش منی جاندی ہے. ادھو میں ادھے سامنے جڑی ایک پرتکش گل کی تھی میں کہ دیکھو یہ جڑا باہر تھوڑا سواس آیا پھر اندر چلا گیا پھر باہر آیا پھر اندر چلا گیا یہ تھوڑی زندگی تے ریپیٹیشن تے کھڑی ہے. جد باہر سواس آیا اندر چلا گیا ہوں پھر باہر نہ کرنا یہ تو ریپیٹ ہو جائے گا یہ تو ریپیٹ ہو جائے گا. شریر دا جیون سواساں دی ریپیٹیشن تے کھڑا ہے. پرماتما دا جیون بھگت دا جیون سنت دا جیون پربھو دے نام دے ریپیٹیشن تے کھڑا ہے. بار بار ہر کے گنگا واہے گرو واہے گرو واہے گرو بار بار ہر کے گنگا. جس شریر دی زندگی ریپیٹیشن تے کھڑی ہے آتما دا جیون بھی ریپیٹیشن تے کھڑا ہے. نہ سواس چلن یہ شریر مر جائے گا. نہ رپیٹ ہوئے واہگرو شبد یقین جانو ضمیر مر جائے گی. آنکھاں جیواں بسرے مر جانا موت ہو جائے ضمیر مر جائے گی. مینوں کہن لگا میری ضمیر تے نہیں مردی نہیں مری میں نہیں آخدا. میں کہا مردہ کدی آخدا ہے میں مریا ہویا. مینو کہن لگے حد ہو گئی تو سانو مردہ کہن لگ پے. میں کہ ہوں ہی تھی کہہ ہو ریپیٹیشن دوش ہے تے میں کہہ رہا ریپیٹیشن زندگی ہے. زندگی سویرے روٹی کھا دی ہے پھر شام نو کھاؤ گے یہ تو ریپیٹ ہے. بار بار پانی پیندے ہو بار بار روٹی کھاندے ہو. جڑیاں گلاں ایک دن پروار دے کیتیاں نے وہی روز کر دے اور کیڑیاں نویاں گلاں کر لیں دے اور کیڑیاں نویاں کتاباں کھول لیں دے. بار بار پانی پی سکدے ہو بار بار بھوجن کر سکدے ہو بار بار پروار دے نال وہی دنیاوی گلاں کر سکدے ہو. بس صرف بار بار واہگرو واہگرو آکھنا جو ہے یہ پنرکتی ہے. سب کچھ پنرکتی دے کھڑے ہے. سورج بار بار ادے آؤں بار بار غروب آؤں دھرتی دے اتے بار بار دن ہوندا ہے بار بار رات آندی ہے. کوئی ایک دفعہ رات آندی ہے کیا تسی کہندے ہو گئی ہے رات تے ہن بار بار کیوں بس بنی رہے ہو گیا ہے دن تے ہن بنیا رہے. بار بار دن بار بار رات بار بار ہر کے گنگا بار بار جو پرکرتی دے چ ہو رہا ہے سب کچھ قبول ہے. ایک واہگرو واہگرو آکھنا قبول نہیں ہے. اور جتنا سیاح منک ہوئے گا اتنا ہی شک نال بھریا ہوئے گا. یہ بھی محض کر یہ صدی بڑی سیانی صدی ہے. اس طرح دے سکول کالج وشو ودیالے پہلے نہیں سن جڑے اج نے. اج جتنا منک کول باہر دا گیان ہے پہلے نہیں سی. اج جتنا منک اندر دے گیان تو انکاری ہو گیا پہلے نہیں سی. باہر ہی الجھ کے رہ گئے باہر ہی پھنس کے رہ گئے. تو ہن میں عرض کراں باہر دا سارا گیان نیتراں تے کھڑا ہے. رنگ دا گیان لینا ہے روپ دا گیان لینا ہے تو روپ دکھائی تے دے وے رنگ دکھائی تے دے دے. پرماتما دا گیان جس نو انبھوی گیان کہندے نے برہم گیان کہندے نے سن کے ملدا ہے ویکھ کے نہیں ملدا. اس واسطے مینوں کہن دینا اندھا منک سائنٹسٹ نہیں ہو سکتا بہرا منک بھگت بھی نہیں ہو سکتا نہیں ہو سکتا سن ہی نہیں سکتا تو بھگت کتھوں بنے گا. شبد نے اندر پرویش ہی نہیں کیتا. اتنی گہرائی تک منک سنے جتنی گہرائی تو بول آؤں دا ہے. اکثر بہرے گنگے بھی آؤں دن گنگے بہرے بھی धर्म की साधना बोलते ते सुनन ते खड़ी। जो बोले वाहे गुरु, हुण जितनी गहराई तो ये आवाज उठी है, ये नाभी तो उठी है, उतना ही मेरा गहरा सुनना होवे मैं हुणे समाधि लीन हो जावां। इतनी गहराई तो बोलदा उठना प्राकृतिक है, रब दा बनाया होया नियम है। इतनी गहराई तक मैं सुना, ये बिना साधना तो नहीं, बिना जप तप तो नहीं, बिना एकाग्रता तो नहीं, बिना मेहनत तो नहीं आता। अगर किसी नूं रस नहीं आया तो उन्हूं अज ये फैसला कर लेना चाहिए, मैं सिर्फ 4 फुट तक जमीन नूं खोदे पानी नहीं निकले। रस्ते है, महा रस्ते है, महा आनंद ते है, मैनू नहीं मिलिया, मैं इतना गहरा स्रोता ही नहीं है, बस इन्नी गल। वो पुरों पुरों कौन सुनदा है? मैं अक्सर देखे ते अर्ज भी करदा हुंदा, लोकी शौकिया तौर ते अपने घर भी अखंड पाठ रखा लैंदे, पर जिस कमरे च रखांदे ने उत्थे वड़ना ही भुल जांदे ने, किधरे सुनना ना पै जाए, कौन सुनदा? लड़ियां दी लड़ियां चल रही हैं, कौन सुनदा? इत सुन के मनुख सिद्ध बनेगा, पीर बनेगा, नाथ बनेगा, ज्ञानी बनेगा, दानी बनेगा, संतोखी बनेगा, इतना पावन हो जाएगा कि 68 तीर्थ उस तो सदके कीते जा सकते। सुनिए 68 का इशारा। और ये जड़ा सागर, भव सागर, संसार सागर, जिस तो पार होना बड़ा औखा है, सुनिए हाथ होवे असगा। ए असगा सागर एक हाथ वर्गा रह जाना, एक कदम वर्गा, भाव ए सागर डोबेगा नहीं, मनुख पार हो जाएगा। इतनी सारी बरकत सुनन ते खड़ी है, जे किधरे अज विश्वास आ जाए ते नाले ए समझ लेके जाना, नहीं मिलिया अज तक रस, असी उस गहराई तक नहीं सुनिया जिस गहराई तो बोल आऊंगा, बस इन्नी गल, इतनी गल है। अज दे इस महान वाक विच धन गुरु अर्जन देव जी महाराज यही बुनियादी नुकता साढ़े सामने जो है रख रहे ने। अखरी अर्थ में आप जी दे सामने करा, एक दफा प्यार न रखो, सतनाम श्री वाहे,
सतनाम वाहिगुरू साहिब जी। सलोक रसना उतरंत नाम सरवणं सुनंत शब्द अमृत है।
ये श्लोक है, जबान नाम दा उचारण करे ते कन सुनन, रसना उचारण करे कन सुनन। हुण मैं अर्ज करा, सुनाना जितना सौखा है, सुनना उस नालों लखां गुणा औखा है, क्योंकि सुनान लग्या ध्यान दूजे ते रखना पैंदा। मैं पिंडां च देखदा एक छोटा जिहा गुरुद्वारा है, उपर 10 हॉर्न लाए हुए, सारे पिंड नूं वक्त पाया है। ते हुण पुछी है, अंदर ते 2 बंदे भी नहीं बैठे, हॉर्न 10 लाए ने, सारा पिंड सुने, तू ही नहीं सुनिया तो पिंड की खाक सुने। हर एक मनुख का यतन है सुने, दूजा सुने। बड़े बड़े गुरमत समागम करन वाले, कराण वाले, वो भी सुनते कोई। बड़े बड़े गुरुद्वारियां दे प्रबंध जिन्हां दा जिम्मा है सत्संग चलाना, वो भी स्रोते कोई। हुण सुन के ही ते ब्रह्म ज्ञानी बनना, सुन के आत्मक आनंद मिलेगा, सुन के ही सिद्ध बनेगा, नाथ बनेगा, पीर बनेगा, ज्ञानी बनेगा, दानी बनेगा। सुनना ते है कोई ते, जिन्हां नूं असीं कहिंदे आ स्रोते ने, गुस्ताखी माफ, ये स्रोते जरूर ने, ये 4 फुट दे स्रोते ने, 100 फुट दे नहीं, सिर्फ 4 फुट उपरों उपरों ही सुन लै। ये उपरों उपरों खुदाई करके वापस चले जाते हैं, या सवेरे अमृत वेले भी उठते हैं, اتنا ہی گہرا سنتے ہیں صرف چار فٹ کا شبد اتنا گہرا جانا ہی نہیں جتنی گہرائی چتپن ہوا کھیڈ بنتے ہی نہیں مہاراج کہندے نے رسنا اچارن کرے پربھو دا نام تے کن سنن رمز دی یہ گل ہے ہوں جتنی گہرائی تو ایک دھن آئیے تے زبان باہر سٹ رہی ہے اتنی گہرائی نال کوئی ایکاگرتا ہووے تے کن اس شبد نو اتنا گہرا لے جائے سروت اتنی گہرائی ہووے اتنی گہرائی دی سروت ہووے محنت ہے مشقت ہے گالنا ہے اتنی گہرائی تو شبد باہر پرگٹ ہو رہا ہے کوئی محنت نہیں ماڑی جی محنت ہے ٹھیک ہے منک ایک سیما تک ہی بول سکتا ہے زیادہ نہیں بول سکتا پر یہ گہرائی تو بول آوے دچ میری کوئی محنت نہیں تے آئی رہے ساریاں دا رہے ساریاں دی دھن نابی تو اٹھ دی اس واسطے اسنو دھنے کہنے یہ دچ میری کوئی محنت نہیں اس واسطے کئی جڑے گپ شپ کرتے ہیں میں تے دیکھے چار چار چھ چھ گھنٹے بھی بولی جاندے ہیں انہیں تک دے نہیں بولی جاندے چپ ہی نہیں کر گئے بولی جاندے کیونکہ وہ محنت تو ہے نہیں پراکرتک نیم ہے ربی نیم ہے لیکن جب سننا ہے یہ پراکرتک نیم نہیں کتا ہی نہیں ہے جتنی میری اکاگرتا ہوے گی اتنا میرا گہرائی چ سننا ہوے گا جس دن پوری اکاگرتا ہو گئی اس دن پوری گہرائی نصیب ہو جائے گی شبد اتنی گہرائی تے چوٹ کرے گا کپاٹ کھل جان گے برہم گیان پرگٹ ہو جائے گا منک سمادھی لین ہو جائے گا آتمک آنند کی پراپتی ہو جائے گی ربی رس کی پراپتی ہو جائے گی میں ایک دفعہ دوہرا کے پھر اگے چلا اج تک جے کسے نو ربی رس نہیں ملیا وہ اتنا گہرا سروتا نہیں ہے انہوں من لینا چاہیے ساری کھیڈ سنن تے پڑی ہے تے میں یہ بھی عرض کر دیا میرے کول بھی یہ نہ پوچھنا دکھ مٹ گئے پاپ مٹ گئے تسی اتنے گہرے سروتے ہو نہیں ہیں مینوں بھی اجے سفلتا نہیں ملی پر مینوں سمجھ ضرور آ گئی جی اتنا گہرا میرا سننا ہوئے گا تے کھیڈ بنے گی نہیں تے نہیں بنے گی ایویں ٹکرا مارنی ایویں ٹکرا مہاراج کہندے رسنا اچارن کرے پربھو دا نام تے کن سن ہاں جی
نانک تین ساد بلہارن جنا دھیان پار برہمنا
یہ دھیان دی گل کر دیتی ہے بنا دھیان تو بھی منک بولی جا سکتا ہے بولی جا سکتا ہے تاں ہی کئی دفعہ کہنے ہاں سی مترا دسی ہونے میں کی بولے یہ مطلب بنا دھیان تو بول گئے بنا دھیان تو سن نہیں سکے گا نہیں سن سکے بنا پورے دھیان تو منک بول سکتا ہے بنا پورے دھیان تو سن نہیں سکے گا اس واسطے دھرم دی سادھنا نو دھیان سادھنا کہندے نے اتنی گہری سادھنا کہندے نے مہاراج کہندے نے یہ پوری اکاگرتا چاہیے پرب کی استت کرو سنت میں ساودھان اکاگر چی من ایک ہوئے من دوپاڑ نہ ہوئے من دا تھوڑا جہا حصہ سن رہے ہوئے باقی نہیں جد میں اس سجن نو کیا اتنی سروت تاں ہوئے گی 90% ہردے نو اگے کریے صرف 10% اکل ہوئے اگے اس تو زیادہ نہیں کہنے لگے پھر پشو بن جائیے اقل نو ہی اگے کران گے میں اقل سنے گی نہیں سنے گی اقل ایک دفعہ سن لے گی واہگرو وہ بھی اوپروں اوپروں بار بار نہیں سنے گی ترک کرے گی وہ تو ترک کرے گی ایک دفعہ جب جی صاحب دا پاٹھ کر لیا بار بار کرنے دا کی مطلب ایک دفعہ آسا دیوار سن لئی بار بار سنن دا کی مطلب بار بار کرن دا کی مطلب اقل ترک کرے گی بازار دی دکان تے بیٹھنا ہے کارو وہار کرنا ہے پاویں 100% اقل نو اگے گا کیونکہ چلاکیاں چاہی دیاں نو تھے بنا چلاکی تو کیویں دکان چلے گی وپار دے تے چلاکیاں چاہی دیاں نے ਸਿਆਣਪ ਚਾਹੀਦੀ। ਪਰ ਜਦ ਵਾਹਿਗੁਰੂ ਮੰਤਰ ਦਾ ਜਪ ਕਰਨਾ ਹੈ, ਚਤਰਾਂ ਜਾਂ ਸਿਆਣਪਾਂ ਆਵੇਂ ਕਿਤੇ ਨਾ ਕਾ ਨਹੀਂ ਆਉਂਦੀਆਂ। ਸਹਿਜ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ, ਇਹ ਨਹੀਂ ਚੱਲਦਾ, ਇਹਨੂੰ ਛਿੱਕੇ ਤੇ ਟੰਗ ਲੈ ਸਾਰੀ ਸਿਆਣਪ। ਨਿਕਲ ਜਾ ਅਕਲ ਸੇ ਆ ਗਏ ਕਿ ਇਹ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਪਰ ਕੀ ਕਰਦੇ ਹਾਂ, ਦੁਕਾਨ ਤੇ ਬੈਠੇ ਹਾਂ ਅਕਲ ਨੂੰ ਅੱਗੇ ਕੀਤਾ ਹੈ, ਗੁਰਦੁਆਰੇ ਬੈਠੇ ਹਾਂ ਤਾਂ ਵੀ ਅਕਲ ਨੂੰ ਅੱਗੇ ਕੀਤਾ ਹੈ, ਵਾਹਿਗੁਰੂ ਵਾਹਿਗੁਰੂ ਜਪਣ ਲੱਗਦੇ ਹਾਂ ਤਾਂ ਵੀ ਅਕਲ ਨੂੰ ਅੱਗੇ ਕੀਤਾ ਹੈ, ਤਾਂ ਫਿਰ ਸਰੋਤ ਗਹਿਰੀ ਨਹੀਂ ਬਣਦੇ। ਭਾਵਨਾ ਨੂੰ ਅੱਗੇ ਕਰਨਾ, ਸਰੋਤ ਨੂੰ ਅੱਗੇ ਕਰਨਾ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਚੇਤ। ਖੁਸ਼ਕਿਸਮਤ ਨੇ ਉਹ ਭਾਗਾਂ ਵਾਲੇ ਨੇ ਜੋ ਜ਼ਬਾਨ ਨਾਲ ਉਚਾਰਨ ਕਰਦੇ ਨੇ ਤੇ ਧਿਆਨ ਪੂਰਵਕ ਸੁਣਦੇ ਨੇ ਤੇ ਪ੍ਰਭੂ ਵਿੱਚ ਉਹਨਾਂ ਦਾ ਧਿਆਨ ਜੁੜ ਜਾਂਦਾ। ਮਹਾਰਾਜ ਕਹਿੰਦੇ ਨੇ ਵੱਡਿਆਂ ਭਾਗਾਂ ਵਾਲੇ ਨੇ, ਖੁਸ਼ਕਿਸਮਤ ਨੇ। ਹਾਂਜੀ,
ਅਬ ਕੂੜਾਵੇ ਕੰਮ ਇਕਸ ਸਾਈਂ ਬਾਹਰੇ।
ਜਿਤਨੇ ਕੰਮ ਨੇ ਸੰਸਾਰ ਦੇ ਵਕਤੀ ਨੇ, ਜਾਂ ਜਿਤਨੇ ਵੀ ਧਾਰਮਿਕ ਕਰਮ ਨੇ ਜਪ ਤੋਂ ਬਿਨਾਂ, ਇਹ ਵੀ ਮੈਂ ਅਰਜ਼ ਕਰਾਂ, ਇਹ ਸਾਰੇ ਬਾਕੀ ਦੇ ਕਰਮ ਕਰਮ ਕਾਂਡ ਜਪ ਦੀ ਤਿਆਰੀ ਹੈ। ਅਤੇ ਜੇ ਜਪ ਹੀ ਨਹੀਂ ਕੀਤਾ ਤਾਂ ਸਾਰੀ ਦਿਆਰੀ ਫਿਜ਼ੂਲ ਚਲੀ ਜਾਂਦੀ ਆਉਂਦੀ ਹੈ। ਇਹਦੇ ਉੱਤੇ ਜਿਹੜਾ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ, ਇੱਕ ਕਿਸਾਨ ਨੇ ਹੱਲ ਵਾਇਆ, ਪਾਣੀ ਵੀ ਪਾਇਆ, ਖਾਦ ਵੀ ਪਾਈ ਹੈ, ਮਚਾਨ ਬਣਾ ਕੇ ਰਖਵਾਲੀ ਕਰਨ ਵਾਸਤੇ ਵੀ ਬੈਠ ਗਿਆ, ਵਾੜ ਵੀ ਲਾ ਦਿੱਤੀ ਹੈ, ਲੇਕਿਨ ਬੀਜ ਬੋਇਆ ਹੀ ਨਹੀਂ, ਬੀਜ ਨਹੀਂ ਬੋਇਆ, ਤਾਂ ਸਾਰੀ ਮਿਹਨਤ ਅਜਾਈ ਕੇ ਚਲੀ ਗਈ। ਅੰਮ੍ਰਿਤ ਵੇਲੇ ਵੀ ਉੱਠਿਆ, ਗੁਰਦੁਆਰੇ ਵੀ ਆਇਆ, ਦਾਨ ਵੀ ਕੀਤਾ, ਪੁੰਨ ਵੀ ਕੀਤਾ, ਸੇਵਾ ਵੀ ਕੀਤੀ ਹੈ, ਸਭ ਕੁਛ ਕੀਤਾ ਹੈ, ਪਰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਬਲ ਕੇ ਉੱਠ, ਹਰ ਨਾਮ ਉੱਠ। ਉੱਠਦਿਆਂ ਸਾਰ ਇਸ਼ਨਾਨ ਪਾਨ ਕਰਕੇ ਇਹਨੇ ਜਪ ਨਹੀਂ ਕੀਤਾ, ਇਹ ਤੇ ਬੀਜ ਪਾਇਆ ਹੀ ਨਹੀਂ। ਸੁਣਿਆ ਲੋਕੀ ਬੀਜ ਤੇ ਬੋਂਦੇ ਨਹੀਂ ਤੇ ਕਹਿੰਦੇ ਨੇ ਕੁਛ ਵੀ ਨਹੀਂ ਹੋ ਗਿਆ, ਕੁਛ ਵੀ ਨਹੀਂ ਜੰਮਿਆ, ਨਹੀਂ ਜੰਮਿਆ, ਨਹੀਂ ਜੰਮਿਆ। ਮਹਾਰਾਜ ਕਹਿੰਦੇ ਨੇ ਸਾਰੇ ਉਹ ਕਰਮ ਕਾਂਡ ਤੇ ਸਾਰੇ ਦੁਨਿਆਵੀ ਕਰਮ ਝੂਠੇ ਨੇ, ਵਕਤੀ ਨੇ। ਆਰਜ਼ੀ, ਝੂਠ ਦਾ ਮਤਲਬ ਵਕਤੀ, ਆਰਜ਼ੀ ਨੇ। ਹਿਕਤ ਸਾਈਂ ਵਾਹਿਗੁਰੂ, ਹਿਕ ਪ੍ਰਭੂ ਦੇ ਨਾਮ ਦੇ ਜਪ ਤੋਂ ਬਿਨਾਂ ਸਾਰੇ ਕੰਮ ਝੂਠੇ ਨੇ। ਹਾਂਜੀ,
ਨਾਨਕ ਸੀ ਧਨ ਜਿਨ੍ਹਾਂ ਪ੍ਰਹਿੜੇ ਸੱਟ ਸਿਓ।
ਉਹੀ ਮਹਾਨ ਨੇ, ਭਾਗਾਂ ਵਾਲੇ ਨੇ, ਜਿਨ੍ਹਾਂ ਦਾ ਪਿਆਰ ਉਸ ਸੱਚੇ ਨਾਲ ਜੁੜ ਗਿਆ। ਅਤੇ ਮੈਂ ਫਿਰ ਅਰਜ਼ ਕਰਦੇ ਹਾਂ, ਜਿਵੇਂ ਖਾਧੀ ਹੋਈ ਰੋਟੀ ਹੁਣ ਬਣ ਜਾਂਦੀ ਹੈ, ਇਵੇਂ ਰੋਜ਼ ਕਿਸੇ ਨੂੰ ਯਾਦ ਕਰੀਏ, ਯਾਦ ਹੀ ਪ੍ਰੇਮ ਬਣ ਜਾਂਦਾ। ਯਾਦ ਭੁੱਲ ਵੀ ਸਕਦੀ, ਅੱਜ ਯਾਦ ਕੀਤਾ ਹੈ ਕੱਲ੍ਹ ਭੁੱਲ ਗਏ, ਇਹ ਵੀ ਨੁਕਤਾ ਧਿਆਨ ਨਾਲ ਸੁਣ ਲਿਆ। ਅੱਜ ਯਾਦ ਕੀਤਾ ਹੈ ਕੱਲ੍ਹ ਨਹੀਂ, ਅੱਜ ਯਾਦ ਆਈ ਸੀ ਕੱਲ੍ਹ ਨਹੀਂ। ਪਰ ਯਾਦ ਅਗਰ ਪ੍ਰੇਮ ਬਣ ਗਈ ਹੈ, ਖਾਧਾ ਹੋਇਆ ਭੋਜਨ ਹੁਣ ਬਣ ਗਿਆ, ਹੁਣ ਤਾਂ ਆਪਣੇ ਆਪ ਅੰਦਰ ਦੌੜੇਗਾ, ਇਹ ਖੂਨ ਅੰਦਰ ਨਸਾਂ 'ਚ ਦੌੜੇਗਾ, ਕਿਉਂਕਿ ਹੁਣ ਰੋਟੀ ਨਹੀਂ, ਇਹ ਖੂਨ ਬਣ ਗਈ। ਕੀਤੀ ਹੋਈ ਯਾਦ ਅਗਰ ਪ੍ਰੇਮ ਬਣ ਗਈ ਹੈ, ਫਿਰ ਪਰਮਾਤਮਾ ਭੁੱਲ ਨਹੀਂ ਸਕਦਾ। ਕਬੀਰ ਕਹਿੰਦੇ ਨੇ ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ, ਭੁੱਲਦਾ ਹੀ ਨਹੀਂ। ਆਮ ਲੋਕ ਕਹਿੰਦੇ ਨੇ ਯਾਦ ਹੀ ਨਹੀਂ ਆਉਂਦਾ, ਕੀ ਕਰੀਏ, ਯਾਦ ਹੀ ਨਹੀਂ ਆਉਂਦਾ। ਕਬੀਰ ਕਹਿੰਦੇ ਨੇ ਭੁੱਲਦਾ ਹੀ ਨਹੀਂ ਹੈ, ਭੁੱਲਦਾ ਹੀ ਨਹੀਂ ਹੈ, ਕਿਉਂ? ਕੀਤੀ ਹੋਈ ਯਾਦ ਪ੍ਰੇਮ ਬਣ ਗਈ ਹੈ, ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ ਹੈ। ਲੱਖ ਵੀ ਯਤਨ ਭੁਲਾਉਣ ਦਾ ਕਰੀਏ, ਨਹੀਂ ਭੁੱਲਦਾ। ਪਰਿਵਾਰ ਵਿੱਚ ਬੈਠਦੇ ਹਾਂ ਨਿਰੰਕਾਰ ਦੀ ਯਾਦ ਆਉਂਦੀ ਹੈ, ਬਾਜ਼ਾਰ ਵਿੱਚ ਬੈਠਦੇ ਹਾਂ ਨਿਰੰਕਾਰ ਦੀ ਯਾਦ ਆਉਂਦੀ ਹੈ, ਕਾਰ ਵਿਹਾਰ ਵਿੱਚ ਬੈਠਦੇ ਕਾਰ ਵਿਹਾਰ ਵਿੱਚ ਬੈਠਦੇ ਹਾਂ ਨਿਰੰਕਾਰ ਦੀ ਯਾਦ ਆਉਂਦੀ ਹੈ। ਔਰ ਖੱਡੀ ਤੇ ਕੱਪੜਾ ਬੁਣਦਿਆਂ ਬੁਣਦਿਆਂ ਵੀ ਉਹ ਆਪਣਾ ਮਨ ਪ੍ਰਭੂ ਨਾਲ ਬੁਣੀ ਜਾਂਦਾ ਹੁੰਦਾ ਸੀ, ਤਾਂ ਹੀ ਤੇ ਕਹਿੰਦਾ ਹੈ ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ, ਭੁੱਲਦਾ ਨਹੀਂ। ਸਾਰੇ ਦੁਨੀਆਂ 'ਚ ਮਿਲਦੇ ਨੇ ਸਤਸੰਗੀ, ਕਹਿੰਦੇ ਨੇ ਕੀ ਕਰੀਏ, ਯਾਦ ਹੀ ਨਹੀਂ ਆਉਂਦਾ, ਯਾਦ ਚੱਲਦੀ ਹੀ ਨਹੀਂ, ਸਿਮਰਨ ਚੱਲਦਾ ਹੀ ਨਹੀਂ। ਅਤੇ ਮੈਂ ਕਿਹਾ ਕਬੀਰ ਤਾਂ ਕਹਿੰਦੇ ਨੇ ਭੁੱਲਦਾ ਹੀ ਨਹੀਂ, ਸਾਨੂੰ ਭੁੱਲਦਾ ਹੀ ਨਹੀਂ। ਖਾਧਾ ਹੋਇਆ ਭੋਜਨ ਖੂਨ ਬਣ ਗਿਆ, ਹੁਣ ਅੱਠੇ ਪੈਰ ਨਸਾਂ ਦੇ ਵਿੱਚ ਗਰਦਿਸ਼ ਕਰ ਰਿਹਾ। ਕੀਤਾ ਹੋਇਆ ਜਪ, ਕੀਤੀ ਹੋਈ ਯਾਦ, ਪ੍ਰੇਮ ਬਣ ਗਈ ਹੈ। ਹੁਣ ਤਾਂ ਫਿਰ ਕੀ ਹੋਵੇਗਾ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ ਬਿਸਰਤ ਨਾਹੀ ਮਨ ਤੇ ਹਰੇ। ਤੋ ਮਹਾਰਾਜ ਕਹਿੰਦੇ ਨੇ ਮਹਾਨ ਨੇ ਉਹ ਮਨੁੱਖ ਜਿਨ੍ਹਾਂ ਦਾ ਪਿਆਰ ਪਰਿਪੂਰਨ ਪ੍ਰਮਾਤਮਾ ਨਾਲ ਜੁੜ ਜਾਂਦਾ। ਹਾਂਜੀ,
ਪੌੜੀ ਸਾਧ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ।
ਮੈਂ ਸੈਂਕੜੇ ਦਫ਼ਾ ਬਾਰ ਬਾਰ ਉਹਨਾਂ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜੋ ਰਸਪੂਰਵ ਇਕਾਗਰਤਾ ਨਾਲ ਪਰਮਾਤਮਾ ਦੀ ਗੱਲ ਸੁਣਦੇ ਨੇ, ਕਥਾ ਸੁਣਦੇ ਨੇ। ਹਾਂਜੀ,
ਪੂਰੇ ਤੇ ਪ੍ਰਧਾਨ ਨਿਵਾਵ ਹੈ ਪ੍ਰਭ ਮੱਥਾ।
ਉਹੀ ਸਿਰਮੌਰ ਮਨੁੱਖ ਨੇ ਜੋ ਇਤਨਾ ਝੁਕ ਜਾਂਦੇ ਨੇ, ਇਤਨਾ ਝੁਕ ਜਾਂਦੇ ਨੇ, ਪੂਰਨ ਤੌਰ ਤੇ ਸਮਰਪਣ ਕਰ ਦਿੰਦੇ ਨੇ ਗੁਰੂ ਦੇ ਅੱਗੋਂ। ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੈ, ਹੈ ਗੁਰੂ ਅਸੀਂ ਸਰੈਂਡਰ ਕਰਦੇ ਹਾਂ, ਸਮਰਪਣ ਕਰਦੇ ਹਾਂ, ਤੇਰੀ ਹਰ ਗੱਲ ਸਾਨੂੰ ਕਵੋ। ਤੋ ਮਹਾਰਾਜ ਕਹਿੰਦੇ ਨੇ ਪ੍ਰਧਾਨ ਮਨੁੱਖ ਨੇ, ਮਹਾਨ ਮਨੁੱਖ ਨੇ, ਜੋ ਸ਼ਰਧਾ ਨਾਲ, ਭਾਵਨਾ ਨਾਲ, ਪੂਰੇ ਭਰੋਸੇ ਨਾਲ ਸਜਦਾ ਕਰਦੇ ਨੇ, ਸੀਸ ਝੁਕਾਉਂਦੇ ਨੇ। ਹਾਂਜੀ,
ਹਰ ਜਸ ਲਿਖ ਹੈ ਬੇਅੰਤ ਸੁਹ ਹੈ ਸੇ ਹੱਥ।
ਸੋਭਨੇਕ ਨੇ ਉਹ ਹੱਥ ਜੋ ਪ੍ਰਭੂ ਦੀ ਗੱਲਾਂ ਨੂੰ ਲਿਖਦੇ ਨੇ, ਵਾਰਤਾ ਨੂੰ ਜੋ ਹੈ ਲਿਖਦੇ। ਲਿਖ ਨਾ, ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਲਿਖ ਨਾ, ਸਲਾਹ ਲਿਖ, ਲਿਖ ਅੰਤ ਨਾ ਪਾਰਾ, ਲਿਖ ਲਿਖ। ਲੇਕਿਨ ਕਿਧਰੇ ਇਹ ਨਾ ਲਿਖਦੇ ਮੈਂ ਉਸਦਾ ਅੰਤ ਪਾ ਦਿੱਤਾ ਹੈ। ਲਿਖੇ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਜੋ ਇਸ ਤਰ੍ਹਾਂ ਦੇ ਬੇਅੰਤ ਦੀ ਕਥਾ ਨੂੰ ਲਿਖਦੇ ਨੇ ਔਰ ਬੇਅੰਤ ਬੇਅੰਤ ਕਰਕੇ ਜੋ ਹੈ ਲਿਖਦੇ ਨੇ, ਮਹਾਰਾਜ ਕਹਿੰਦੇ ਨੇ ਸ਼ੋਭਨੀਕ ਨੇ ਉਹ ਹੱਥ, ਉਹ ਹੱਥ ਵੀ ਪੂਜਨੀਕ ਨੇ। ਹਾਂਜੀ,
ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥ।
ਭਾਵਨਾ ਸ਼ਰਧਾ ਨਾਲ ਜਿਹੜੇ ਕਦਮ ਗੁਰੂ ਦੇ ਤਰਫ ਜਾਂਦੇ ਨੇ, ਸਤਸੰਗ ਦੀ ਤਰਫ ਜਾਂਦੇ ਨੇ, ਉਹ ਕਦਮ ਵੀ ਪੁਨੀਤ ਨੇ, ਉਹ ਪੈਰ ਵੀ ਪਵਿੱਤਰ ਨੇ, ਉਹ ਪੈਰ ਵੀ ਪੂਜਨੀਕ ਨੇ। ਹਾਂਜੀ,
ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ।
ਇਸ ਤਰ੍ਹਾਂ ਦੀ ਅਵਸਥਾ ਸਤਸੰਗ ਦੇ ਚ ਬਣਦੀ ਹੈ, ਗੁਰੂ ਦੀ ਸੰਗਤ ਦੇ ਚ ਹੈ ਬਣਦੀ ਹੈ, ਸਾਰਾ ਦੁੱਖ ਮਿਟ ਜਾਂਦਾ ਹੈ। ਕਥਾ ਦੇ ਸੁਣਨ ਨਾਲ, ਪ੍ਰਭੂ ਦੀ ਬਾਣੀ ਦੇ ਸੁਣਨ ਨਾਲ, ਪ੍ਰਭੂ ਦਾ ਨਾਮ ਸੁਣਨ ਨਾਲ ਸਾਰਾ ਦੁੱਖ ਮਿਟ ਜਾਂਦਾ ਹੈ ਔਰ ਐਸਾ ਮਨੁੱਖ ਬਹੁ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸਤਸੰਗਤ ਦੇ ਚ ਇਸ ਤਰ੍ਹਾਂ ਦੀ ਅਵਸਥਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਰਾਮਤ ਕਰਨ, ਇਤਨੀ ਗਹਿਰਾਈ ਤੋਂ ਅਸੀਂ ਸੁਣੀਏ, ਸਾਡਾ ਵੀ ਉਧਾਰ ਹੋ ਜਾਏ, ਬਹੁ ਸਾਗਰ ਤੋਂ ਪਾਰ ਹੋ ਜਾਈਏ। ਇਤਨੀਆਂ ਵਿਚਾਰਾਂ ਪ੍ਰਵਾਨ ਫੁੱਲ ਚੁੱਕ ਦੀ ਸ਼ਮਾ, ਕੱਲ੍ਹ ਜਿਵੇਂ ਸਤਿਗੁਰੂ ਦੀ ਜਿਹਨੇ ਬਖਸ਼ਿਸ਼ ਕੀਤੀ, ਆਪਦੇ ਚਰਨ ਪਰਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।